ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅੰਤਨ ਪਾਵਤ ਦੇਵ ਸਵ ਮੁਨ ਇੰਦਰ ਮਹਾਂ ਸ਼ਿਵ ਜੋਗ ਕਰੀ ਹੁਣ ਵੇਦ ਬਿਰੰਚ ਵਿਚਾਰ ਰਹੋ ਹਰ ਜਾਪਨ ਛੱਡੋ ਏਕ ਕਰੀ ਮਥਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕਹੋ ਗੁਰਜੋਤ ਅਰਜੁਨ ਮਾਹੇ ਤਰੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਂਦ ਸਾਹ ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵੇਸਾਹ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਏਕਾਦਸੀ ਏਕ ਦਿਸ ਧਾਵੈ ਤਉ ਚੋਨੀ ਸੰਕਟ ਬਹੁਰ ਨ ਆਵੈ ਸੀਤਲ ਨਿਰਮਲ ਭਇਆ ਸਰੀਰਾ ਦੂਰ ਬਤਾਵਤ ਪਾਇਆ ਨੀਰਾ ਏਕਾਦਸੀ ਏਕ ਦਿਸ ਧਾਵੈ ਤਉ ਚੋਨੀ ਸੰਕਟ ਬਹੁਰ ਨ ਆਵੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸਜ ਬੈਠੀ ਸਾਧ ਸੰਗਤ ਜੀ ਆਪ ਜੀ ਨੇ ਗੁਰੂ ਕੇ ਚਰਨਾਂ ਵਿੱਚ ਸਜ ਕੇ ਰਾਗੀ ਜੱਥੇ ਪਾਸੋਂ ਹਰੀ ਜਸ ਕੀਰਤਨ ਦਾ ਆਨੰਦ ਮਾਣਿਆ ਹੈ। ਹੁਣ ਜੋ ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਪਾਵਨ ਕਥਾ ਆਪ ਜੀ ਸੁਣਦੇ ਆ ਰਹੇ ਹੋ, ਗੁਰੂ ਸਾਹਿਬ ਦੀ ਕਿਰਪਾ ਕਰਕੇ ਆਪ ਮਿਹਰ ਕਰਕੇ ਆਪਣੀ ਕਥਾ ਕਰਵਾ ਰਹੇ ਹਨ। ਸਵਾਓ ਮਨ ਇਕਾਗਰ ਕਰਕੇ ਗੁਰੂ ਸਾਹਿਬ ਦੀ ਕਥਾ ਸੁਣ ਕੇ ਆਪਣੇ ਜੀਵਨ ਨੂੰ ਸਫਲ ਕਰੋ, ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਏਕਾਦਸੀ ਏਕ ਦਿਸ ਧਾਵੈ,
ਇਹ ਬਾਣੀ ਆਪ ਜੀ ਸੁਣ ਰਹੇ ਹੋ ਕਬੀਰ ਭਗਤ ਦੀ ਹੈ। ਗੌੜੀ ਰਾਗ ਦੇ ਵਿੱਚ ਇਹ ਥਿੱਤਾਂ ਦੁਆਰਾ ਕਬੀਰ ਭਗਤ ਦੀ ਬਾਣੀ ਉਚਾਰਦੇ ਹਨ, 15 ਥਿੱਤਾਂ। ਸੋ ਉਹਨਾਂ ਦੇ ਦੁਆਰਾ ਸੁਣ ਰਹੇ ਹੋ, 10 ਥਿੱਤਾਂ ਦੀ ਕਥਾ ਹੋ ਚੁੱਕੀ ਹੈ ਤੇ ਹੁਣ ਅਗਲੀ ਜੋ ਕਥਾ ਪ੍ਰਾਰੰਭ ਹੈ ਉਹ ਸੁਣੋ। ਏਕਾਦਸੀ ਏਕ ਦਿਸ ਧਾਵੈ, ਏਕਾਦਸੀ ਥਿੱਤ ਦੁਆਰਾ ਫਰਮਾਨ ਕਰਦੇ ਹਨ ਕਿ ਭਾਈ ਜਦੋਂ ਏਕਾਦਸੀ ਥਿੱਤ ਦੁਆਰਾ ਕਹਿੰਦੇ ਏਕ ਦਿਸ ਜੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਧਾਵੈ, ਉੱਧਰ ਨੂੰ ਦੌੜੋ, ਭਾਵ ਆਪਣੀ ਦੌੜ ਉਸ ਪਾਸੇ ਰੱਖੋ, ਮਨ ਦੀ ਦੌੜ ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਵੱਲ ਨੂੰ ਤੁਰੀ ਰਹੇ। ਜਿਵੇਂ ਨਾਮਦੇਵ ਭਗਤ ਦੀ ਤੁਰੀ ਰਹਿੰਦੀ ਸੀ ਹਰ ਵੇਲੇ, ਭਗਤਾਂ ਦੀ ਦੌੜ ਹਰ ਵੇਲੇ ਉੱਧਰ ਨੂੰ ਚੱਲੀ ਰਹਿੰਦੀ ਸੀ। ਭਾਵੇਂ ਉਹ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਨਾਮਦੇਵ ਨੇ ਕਹਿ ਦਿੱਤਾ ਤੇ ਜੇ ਤਰਲੋਚਨ ਨੇ ਆ ਕੇ ਪੁੱਛ ਲਿਆ ਨਾਮਾ ਮਾਇਆ ਮੋਹਿਆ, ਨਾਮਦੇਵ ਕੀ ਗੱਲ ਹੈ ਮਾਇਆ ਤੇ ਮੋਹ ਗਿਆ, ਬੜੇ ਕੰਮ ਚੁਲਝਿਆ ਪਿਆ, ਬੜਾ ਤੂੰ ਆਪਣੇ ਚੰਦਿਆਂ ਦੇ ਚਿੱਤਰਕਾਰੀ ਕਰਦੇ, ਕੱਪੜਿਆਂ ਦੇ ਸਿਉਣ ਦੇ ਕੰਮ ਕਰ ਰਿਹਾ, ਬਹੁਤ ਉਲਝਿਆ ਪਿਆ, ਇੰਨਾ ਮਾਇਆ ਚ ਫਸ ਗਿਆ। ਨਾਮਾ ਮਾਇਆ ਮੋਹਿਆ ਕਹਿਤ ਲੋਚਨ ਮੀਤ, ਕਾਹੇ ਛੀ ਪਹੁੰਚਾਇਲ ਰਾਮ ਨ ਲਾਭ ਹੋ ਜੀਤ। ਕੀ ਤੂੰ ਚਿੱਤਰਕਾਰੀ ਛਾਪੇਖਾ ਦੇ ਕਰਨ ਲੱਗੇ ਆ ਕੱਪੜਿਆਂ ਦੇ ਉੱਤੇ, ਤੇਰਾ ਪਰਮਾਤਮਾ ਚਿੱਤ ਕਿਵੇਂ ਲੱਗੇਗਾ। ਨਾਮਦੇਵ ਮੂਰੋ ਕਹਿੰਦੇ ਨਹੀਂ ਭਾਈ, ਮੇਰਾ ਮਨ ਤੇ ਕਿਤੇ ਤੁਰਦਾ ਹੀ, ਤੁਰ ਹੀ ਰਹਿੰਦਾ ਉਸ ਪਾਸੇ ਨੂੰ, ਜੁੜ ਹੀ ਰਹਿੰਦਾ ਦੌੜਦਾ ਉਸ ਪਾਸੇ ਨੂੰ ਕਿਵੇਂ। ਨਾਮਾ ਕਹਿ ਤਲੋਚਨਾ ਮੁਖ ਤੇ ਨਾਮ ਸੰਭਾਲ, ਹਾਲ ਪਾਉ ਪਰ ਕਾਮ ਸਭ ਚੀਤ ਨਿਰੰਜਨ ਨਾਲ। ਇਹ ਤਾਂ ਮੈਂ ਹੱਥਾਂ ਤੇ ਪੈਰਾਂ ਨਾਲ ਕੰਮ ਕਰਦਾ, ਪਰ ਜਿਹੜਾ ਮੇਰਾ ਚਿੱਤ ਹੈ ਨਾ, ਉਹ ਤਾਂ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਵੱਲ ਨੂੰ ਤੁਰਿਆ ਹੋਇਆ, ਦੌੜਿਆ ਹੋਇਆ ਹੈ। ਇਸ ਕਰਕੇ ਇੱਥੇ ਵੀ ਕਿਉਂ ਭਗਤ ਜੀ ਇਹ ਵਚਨ ਕਰਦੇ ਹਨ, ਏਕਾਦਸੀ ਏਕ ਦਿਸ਼ਤਾਵੈ। ਏਕਾਦਸੀ ਚਿੱਤ ਦੁਆਰਾ ਫਰਮਾਨ ਕਰਦੇ ਹਨ ਕਿ ਇੱਕ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਨਾ, ਉਧਰ ਨੂੰ ਦੌੜੇ, ਉਧਰ ਨੂੰ ਦੌੜ ਕੇ ਜਾ। ਔਰ ਜਦੋਂ ਤੂੰ ਉਸ ਪਾਸੇ ਨੂੰ ਤੁਰੇਗਾ, ਫਿਰ
ਜੋਨੀ ਸੰਕਟ ਬਾਹਰ ਨਾ ਆਵਾ।
ਜੇ ਉਧਰ ਤੁਰ ਪਏ ਕਿਹਾ, ਫਿਰ ਕਬੀਰ ਭਗਤ ਜੀ ਕਹਿੰਦੇ ਤਾਂ ਜੋਨੀ ਤੋਂ ਗਰਭ ਜੋੜ ਨਹੀਂ ਆਵੇ, ਕਹਿੰਦੇ ਫਿਰ ਤੂੰ ਮਾਤਾ ਦੇ ਗਰਭ ਦੇ ਵਿੱਚ ਨਹੀਂ ਪਏਗਾ, ਜੋਨੀਆਂ ਚ ਨਹੀਂ ਪਏਗਾ, ਤਾਂ ਜਨਮ ਤੇ ਮਰਨ ਤੋਂ ਬਚ ਜਾਏਗਾ। ਜਦੋਂ ਤੂੰ ਉਸ ਪਾਸੇ ਨੂੰ ਦੌੜੇਗਾ ਵਾਹਿਗੁਰੂ ਪਰਮੇਸ਼ਰ ਵੱਲ ਨੂੰ,
ਸੀਤਲ ਨਿਰਮਲ ਭਇਆ ਸਰੀਰਾ।
ਕਹਿਣ ਲੱਗੇ ਤੇਰਾ ਜਿਹੜਾ ਸੀਤਲ ਮਨ ਸ਼ਾਂਤ ਵੀ ਹੋ ਜਾਏਗਾ, ਨਿਰਮਲ ਵੀ ਹੋ ਜਾਏਗਾ, ਮੈਲ ਤੋਂ ਰਹਿਤ ਹੋ ਜਾਏਗਾ ਤੇਰਾ ਮਨ ਜਿਹੜਾ ਹੈ, ਤੇਰਾ ਤਨ ਵੀ ਪਵਿੱਤਰ ਹੋ ਜਾਏਗਾ, ਸੀਤਲ ਸ਼ਾਂਤ ਹੋ ਜਾਏਗਾ, ਤੇਰਾ ਮਨ ਵੀ ਸ਼ਾਂਤ ਹੋ ਜਾਏਗਾ, ਤਨ ਵੀ ਸ਼ਾਂਤ ਹੋ ਜਾਏਗਾ। ਔਰ ਕਹਿੰਦੇ ਸੀਤਲ ਨਿਰਮਲ ਭਇਆ ਸਰੀਰਾ, ਇਹ ਤੇਰਾ ਸੀਤਲ ਮਨ ਹੋ ਜਾਏਗਾ, ਨਿਰਮਲ ਹੋ ਜਾਏਗਾ, ਸਰੀਰ ਵੀ ਤੇਰਾ ਸੀਤਲ ਸ਼ਾਂਤ ਹੋ ਜਾਏਗਾ।
ਦੂਰ ਬਤਾਵਤ ਪਾਇਆ ਨੀਰਾ।
ਜਿਹੜਾ ਪਹਿਲਾਂ ਸੁਣਿਆ ਕਰਦੇ ਪਰਮਾਤਮਾ ਬੜਾ ਦੂਰ ਹੈ, ਬੜਾ ਔਖਾ ਹੈ ਪਾਉਣਾ, ਏਕਾਦਸੀ ਚਿੱਤ ਦੁਆਰਾ ਜਦੋਂ ਤੂੰ ਉਸ ਵੱਲ ਨੂੰ ਕਦਮ ਪੁੱਟੇਗਾ, ਜਿਹਨੂੰ ਦੂਰ ਬਤਾਇਆ ਕਰਦੇ, ਨੀਰਾ ਨੇੜੇ ਹੀ ਪਾ ਲਿਆ। ਪਹਿਲਾਂ ਭੁਲੇਖਾ ਸੀ, ਦੂਰ ਬਹੁਤ ਹੈ, ਜਦੋਂ ਗੁਰੂ ਨੇ ਕਿਰਪਾ ਕੀਤੀ, ਗਿਆਨ ਦੀ ਪ੍ਰਾਪਤੀ ਹੋ ਗਈ ਹੈ, ਗਿਆਨ ਦੀ ਅੱਖਾਂ ਪ੍ਰਗਟ ਹੋ ਗਈਆਂ, ਜਿਸ ਪਰਮਾਤਮਾ ਨੂੰ ਦੂਰ ਸਮਝਿਆ ਕਰਦੇ ਸੀ, ਉਹ ਨੀਰਾ ਨੇੜੇ ਹੀ ਪਾ ਲਿਆ ਹੈ। ਕਿੰਨਾ ਕੁ ਨੇੜੇ, ਕਹਰ ਅਰਦਾਸ ਹੱਥ ਪੈ ਨੇੜ ਹੈ, ਸਾਰਿਆਂ ਤੋਂ ਨੇੜੇ ਸਾਡਾ ਹੱਥ ਹੈ, ਕਹਿੰਦੇ ਉਦੋਂ ਵੀ ਨੇੜੇ ਹੈ ਉਹ ਪਰਮਾਤਮਾ, ਉਹ ਅਕਾਲ ਪੁਰਖ ਵਾਹਿਗੁਰੂ ਹੱਥ ਨਾਲੋਂ ਵੀ ਨੇੜੇ ਹੈ। ਜਿਹੜੇ ਨੂੰ ਦੂਰ ਸਮਝਿਆ ਕਰਦੇ ਸੀ, ਉਹ ਨੇੜੇ ਹੀ ਪਾ ਲਿਆ। ਜਦੋਂ ਇੱਕ ਵੱਲ ਨੂੰ ਦੌੜੇ ਹਾਂ, ਇੱਕ ਵੱਲ ਨੂੰ ਤੁਰੇ ਹਾਂ, ਤੇਰੇ ਹਿਰਦੇ ਵਿੱਚ ਜਦੋਂ ਗਿਆਨ ਦਾ ਪ੍ਰਕਾਸ਼ ਹੁੰਦਾ ਨਾ, ਸੂਰਜ ਦੇ 12 ਸੂਰਜਾਂ ਵਰਗਾ ਪ੍ਰਕਾਸ਼ ਹੁੰਦਾ, ਇੰਨਾ ਗਿਆਨ ਦਾ ਪ੍ਰਕਾਸ਼ ਤੇਜ ਹੈ, ਇਹ ਤੇਜ ਤੇ ਪ੍ਰਕਾਸ਼ ਕੁਝ ਨਹੀਂ ਹੈ। ਜਦੋਂ ਗਿਆਨ ਦਾ ਪ੍ਰਕਾਸ਼ ਅੰਦਰ ਹੋ ਜਾਏ, ਤਾਂ ਸੂਰਜ ਦਾ ਪ੍ਰਕਾਸ਼ ਵੱਧ ਦਿਸਣ ਲੱਗ ਜਾਂਦਾ, ਵੱਧ ਪੈ ਜਾਂਦਾ ਹੈ। ਪਰ 12 ਸੂਰਜਾਂ ਵਰਗਾ ਪ੍ਰਕਾਸ਼ ਹੁੰਦਾ, ਤੇ 12 ਸੂਰਜ ਚੜ੍ਹਨ ਧਰਤੀ ਨੂੰ ਭੁੰਨ ਕੇ ਰੱਖ ਦੇਣਗੇ, ਜੀਵ ਜੰਤੂ ਬਚਣੇ ਕੋਈ ਨਹੀਂ ਹੈ। ਪਰ ਉਹ ਜਿਹੜਾ ਐਸਾ ਪ੍ਰਕਾਸ਼ ਹੈ, ਉਹਦੇ ਵਿੱਚ ਗਰਮੀ ਵੀ ਨਹੀਂ ਹੈ, ਪ੍ਰਕਾਸ਼ ਬੇਅੰਤ ਹੈ, ਉਹ ਚ ਗਰਮੀ ਵੀ ਨਹੀਂ ਹੈ, ਉਹ ਚ ਸਰਦੀ ਵੀ ਨਹੀਂ ਹੈ, ਉਹ ਐਸਾ ਪ੍ਰਕਾਸ਼ ਹੈ, ਆਨੰਦਮਈ ਪ੍ਰਕਾਸ਼ ਹੈ, ਕਿ ਇੰਨਾ ਪ੍ਰਕਾਸ਼ ਹੋ ਜਾਏਗਾ। ਬਾਰਸ ਬਾਰਹ ਉਗਵੈ ਸੂਰ, ਜਦੋਂ ਤੇਰੇ ਹਿਰਦੇ ਵਿੱਚ 12 ਸੂਰਜਾਂ ਵਰਗਾ ਪ੍ਰਕਾਸ਼ ਗਿਆਨ ਦਾ ਹੋ ਜਾਏ, 12ਵੀਂ ਚਿੱਤ ਦੁਆਰਾ, ਦਵਾਦਸੀ ਚਿੱਤ ਦੁਆਰਾ, ਵੀਰ ਭਗਤ ਜੀ ਕਹਿੰਦੇ ਹਨ, ਜਦੋਂ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਬਣੇਗਾ, ਗਿਆਨ ਦੀ ਪ੍ਰਾਪਤੀ ਕਰੇਗਾ, ਤਾਂ ਤੇਰੇ ਅੰਦਰ ਤਾਂ ਬਾਰਸ ਬਾਰ ਹੈ, 12 ਸੂਰਜਾਂ ਵਰਗਾ ਪ੍ਰਕਾਸ਼, ਜੋ ਗਿਆਨ ਦਾ ਪ੍ਰਕਾਸ਼ ਹੈ, ਉਹ ਤੇਰੇ ਹਿਰਦੇ ਵਿੱਚ ਹੋਏਗਾ। ਅਨਹਦ ਤੂਰੇ ਵੱਜਣਗੇ, ਪਾਪ ਅਨਹਦ ਬਾਜੇ ਵੱਜਣਗੇ, ਉਹ ਅਨਹਦ ਬਾਜੇ ਜਿਹਨਾਂ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਜਿਹਨਾਂ ਦੇ ਰਸ ਦਾ ਸਵਾਦ ਦਾ ਅੰਤ ਦੱਸਿਆ ਨਹੀਂ ਜਾਂਦਾ, ਐਸੇ ਐਸੇ ਤੇਰੇ ਅੰਦਰ ਬਾਜੇ ਵੱਜਣੇ ਸ਼ੁਰੂ ਹੋ ਜਾਣਗੇ। ਅਨਹਦ ਤੂਰ ਪੰਚੇ ਸ਼ਬਦ ਅਨਹਦ ਬਾਜੇ, ਉਹ ਪੰਜ ਪ੍ਰਕਾਰ ਦੇ ਬਾਜੇ ਵੱਜਦੇ ਹਨ, ਪੰਜ ਪ੍ਰਕਾਰ ਦੇ ਸਾਜ ਯੰਤਰ ਦੁਨੀਆਂ ਚ ਪੰਜ ਪ੍ਰਕਾਰ ਦੇ ਬਾਜੇ ਅੰਦਰ ਵੱਜਦੇ ਨੇ, ਜਿਹਨਾਂ ਦੇ ਅੰਦਰ ਉਹ ਬਾਜੇ ਵੱਜੇ ਨੇ, ਉਹਨਾਂ ਨੇ ਉਹ ਬਾਜਿਆਂ ਨੂੰ ਬਾਹਰ ਯੰਤਰ ਬਣਾ ਕੇ ਉਹਨਾਂ ਨੂੰ ਬਾਹਰ ਪ੍ਰਗਟ ਕਰਕੇ ਦਿਖਾਉਣਾ ਚਾਹਿਆ ਹੈ। ਪਹਿਲਾਂ ਉਹਨਾਂ ਦੇ ਅੰਦਰੇ ਬਾਜੇ ਵੱਜੇ, ਪਹਿਲਾਂ ਅੰਦਰ ਰਸ ਪੈਦਾ ਹੋਇਆ, ਔਰ ਜਦੋਂ ਅੰਦਰ ਉਹ ਬਾਜੇ ਵੱਜਣ, ਫਿਰ ਉਹ ਬਾਜਿਆਂ ਨੂੰ ਬਾਹਰ ਸੁਣਾਉਣਾ ਚਾਹੁੰਦਾ, ਕਿਉਂਕਿ ਪਰਮਾਤਮਾ ਦਾ ਪਿਆਰਾ ਪਰਮਾਤਮਾ ਵਰਗਾ ਬਣ ਜਾਂਦਾ, ਜਿਵੇਂ ਪਰਮਾਤਮਾ ਵੀ ਸਾਨੂੰ ਹਰੇ ਗੁਣ ਦੇਣਾ ਚਾਹੁੰਦਾ, ਜਿਹੜੇ ਨਾਮ ਦੇ ਰੱਸੀਏ ਨੇ ਉਹ ਵੀ ਸਾਨੂੰ ਹਰ ਵੇਲੇ ਕੋਲ ਦੇਣਾ ਚਾਹੁੰਦੇ ਨੇ। ਜਿਹੜੇ ਉਹਨਾਂ ਦੇ ਅੰਦਰ ਵਾਜੇ ਵੱਜਦੇ ਨੇ ਉਹਨਾਂ ਨੂੰ ਫਿਰ ਬਾਹਰ ਪ੍ਰਗਟ ਕਰਨ ਵਾਸਤੇ ਉਹਨਾਂ ਦੇ ਸਾਜ ਬਣਾਏ, ਤੰਤੀ ਸਾਜ ਬਣਾਏ, ਕਿਉਂਕਿ ਸਾਜ ਅੱਜ ਤੱਕ ਵੀ ਪੰਜ ਪ੍ਰਕਾਰ ਦੇ ਤੰਤੀ ਤਾਰਾਂ ਦਾ ਸਾਜ ਹੈ। ਤੰਤੀ ਵਿੱਚ ਚਰਮ ਕਾ ਚਮੜੇ ਦੇ ਸਾਜ ਨੇ, ਭਾਵ ਭਾਵੇਂ ਕਈ ਤਰ੍ਹਾਂ ਦੇ ਹੈ ਚਮੜੇ ਦੇ, ਜਿਵੇਂ ਢੋਲ ਚਮੜੇ ਦੀ ਹੈ, ਮਿਰਦੰਗ ਚਮੜੇ ਦੀ ਹੈ, ਨਗਾਰਾ ਚਮੜੇ ਦਾ ਹੈ, ਡਾਊ ਚਮੜੇ ਦਾ ਹੈ, ਢੱਡ ਚਮੜੇ ਦੀ ਹੈ, ਇਹ ਚਮੜੇ ਦੇ ਸਾਜ ਨੇ ਸਾਰੇ ਚਰਮ ਦੇ। ਤੰਤੀ ਸਾਜ ਵੀ ਇਸ ਤਰ੍ਹਾਂ ਸਾਰੰਗੀ ਹੈ, ਸਰਿੰਡਾ ਹੈ, ਤੂੰਬੀ ਹੈ, ਦੁਤਾਰਾ ਹੈ, ਇਹ ਤੰਤੀ ਹਰ ਇੱਕ ਜਾਤੀ ਤੰਤੀ ਦੇ। ਸੋ ਤਦ ਤੰਤੀ ਵਿੱਚ ਚਰਮ ਕਾ ਕਨਕਾਸੀ ਕਾ ਜਾਨ, ਫਿਰ ਕਾਂਸੀ ਦੇ ਧਾਤੂਆਂ ਦੇ ਸਾਜ ਜਿਵੇਂ ਚਿਮਟੇ, ਸ਼ੈਣੇ, ਘੜਿਆਲਾ, ਜੋ ਧਾਤੂਆਂ ਵੱਜਦੀਆਂ ਹਨ। ਔਰ ਨਾਦ ਸ਼ਬਦ ਘਟਕਾ ਕਹਿ, ਇਹ ਘੜਾ ਵੱਜਦਾ, ਕਈ ਵਾਰੀ ਦੇਖਣ ਵਜਾਉਣ ਵਾਲੇ ਘੜੇ ਦਾ ਸਾਜ ਵਿੱਚ ਵੱਜਿਆ ਕਰਦਾ। ਅੱਜ ਕੱਲ ਦੇ ਭਾਵੇਂ ਦਿਖਾਵੇ ਮਾਤਰ ਹੈ, ਪਰ ਪੁਰਾਣੇ ਜ਼ਮਾਨੇ ਚ ਮਿੱਟੀ ਦਾ ਘੜਾ ਨਾਲ ਵਜਾਉਂਦੇ ਸਨ, ਉਹਦੀ ਵੀ ਆਪਣੀ ਇੱਕ ਸੁਰਤਾਲ ਸੀ ਵਜਾਉਣ ਵਾਲੀ। ਤੋ ਇਸੇ ਤਰ੍ਹਾਂ ਫਿਰ ਸੁਗਤ ਸ਼ਬਦ ਪਹਿਚਾਣ, ਜਿਹੜਾ ਅਸੀਂ ਬੋਲਦੇ ਹਾਂ ਜਾਂ ਜਿਹੜਾ ਹਵਾ ਨਾਲ ਵੱਜਣ ਵਾਲੇ ਸਾਜ ਨੇ, ਇਹ ਸਾਰੇ ਸੁਗਤ ਸ਼ਬਦ ਹੈ। ਇਸ ਪ੍ਰਕਾਰ ਇਹ ਪੰਜੇ ਪ੍ਰਕਾਰ ਦੇ ਬਾਜੇ ਜਿਹਨਾਂ ਦੇ ਅੰਦਰ ਵੱਜਦੇ ਨੇ, ਉਹਨਾਂ ਨੇ ਬਾਜਿਆਂ ਨੂੰ ਪ੍ਰਗਟ ਕਰਨ ਵਾਸਤੇ, ਬਾਹਰ ਦੱਸਣ ਵਾਸਤੇ ਫਿਰ ਯਤਨ ਕੀਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਲਿਖਦੇ ਨੇ ਕ੍ਰਿਸ਼ਨ ਅਵਤਾਰ ਦਸਮ ਗ੍ਰੰਥ ਵਿੱਚ, ਕਹਿਣ ਲੱਗੇ ਕ੍ਰਿਸ਼ਨ ਦੇ ਅੰਦਰ ਵੀ ਬਾਜੇ ਜਦੋਂ ਵੱਜੇ ਨਾ, ਆਪਣੇ ਨਾਲ ਦੇ ਗਵਾਲਿਆਂ ਨੂੰ ਕਹਿੰਦਾ ਮੇਰੇ ਅੰਦਰ ਇੱਕ ਬੜੇ ਰਸਮਈ ਬਾਜੇ ਵੱਜਦੇ ਨੇ, ਪਰ ਤੁਹਾਨੂੰ ਸੁਣਾਉਣਾ ਚਾਹੁੰਦਾ। ਉਹ ਕਹਿੰਦੇ ਸੁਣਾ। ਕਹਿੰਦੇ ਮੈਂ ਇਹ ਤੇ ਸੋਚ ਰਿਹਾ ਸੁਣਾਵਾਂ ਕਿਵੇਂ, ਮੇਰੇ ਅੰਦਰ ਤੇ ਬੜੇ ਰਸਮਈ ਵੱਜ ਰਹੇ ਨੇ, ਸੁਣਾਉਣ ਦਾ ਕੋਈ ਯਤਨ ਸੋਚ ਰਿਹਾ। ਸੁਣਦਿਆਂ ਸੁਣਦਿਆਂ ਕਹਿੰਦੇ ਮਹਾਰਾਜ ਕਹਿੰਦੇ ਕਿ ਯਤਨ ਉਹਦੇ ਮੂਹਰੇ ਇੱਕ ਸੁੱਕਾ ਹੋਇਆ ਬਾਂਸ ਖੜਾ ਸੀ, ਉਸਨੇ ਬਾਂਸ ਨੂੰ ਤੋੜਿਆ ਔਰ ਤੋੜ ਕੇ ਉਹਦੇ ਵਿੱਚ ਸੱਤ ਸੁਰਾਂ ਬਣਾਈਆਂ, ਅੱਧਾ ਪਾਸਾ ਬੰਦ ਕੀਤਾ ਅਤੇ ਉਹਦੇ ਵਿੱਚ ਫੂਕ ਮਾਰ ਕੇ, ਉਹਦੇ ਵਿੱਚ ਫੂਕ ਨੂੰ ਹਵਾ ਨੂੰ ਫੂਕ ਕੇ ਉਹ ਜਦੋਂ ਵਜਾਉਣਾ ਸ਼ੁਰੂ ਕੀਤਾ ਨਾ, ਉਹ ਫਿਰ ਉਹਨੇ ਬਾਂਸ ਸੁਰੀ ਭਾਵ ਬਾਂਸ ਨੂੰ ਸੁਰਤਾਲ ਚ ਬਣਾ ਲਿਆ, ਬਾਂਸ ਸੁਰੀ। ਫਿਰ ਮਹਾਰਾਜ ਕਹਿੰਦੇ ਜਦੋਂ ਬਾਂਸਰੀ ਬਾਂਸ ਉਹ ਸੁਰਤਾਲ ਚ ਬਣਾਇਆ, ਫਿਰ ਆਪਣੇ ਗਵਾਲਿਆਂ ਨੂੰ ਨਾਲ ਦਿਆਂ ਨੂੰ ਕਹਿ ਲੱਗਾ ਹੁਣ ਸੁਣੋ ਮੈਂ ਉਹ ਤੰਤੀ ਸਾਜ ਜਿਹੜਾ ਮੇਰੇ ਜਿਹੜੇ ਮੇਰੇ ਅੰਦਰ ਸਾਜ ਵੱਜਦੇ ਨਾ ਉਹ ਤੁਹਾਨੂੰ ਸੁਣਾਵਾਂ, ਬੜਾ ਰਸ ਆ ਰਿਹਾ ਮੈਨੂੰ, ਉਹ ਅਨਹਦ ਬਾਜਾ ਵੱਜ ਰਿਹਾ। ਫਿਰ ਉਹ ਸੁਣਾਉਣ ਲੱਗਿਆ, ਗੁਰੂ ਸਾਹਿਬ ਜੀ ਫਿਰ ਉਹਨੂੰ ਵਰਣਨ ਕਰਦੇ ਹਨ। ਫਿਰ ਮਹਾਰਾਜ ਕਹਿੰਦੇ ਨੇ ਭਾਈ ਕਿ ਰੁਕਣ ਤੇ ਰਸ ਚੂਰ ਲਾਗਾ, ਤਰੇ ਤਰਨਾ ਗਿਰਤੇ ਸੁਖਦਾਈ। ਕਹਿੰਦੇ ਰੁੱਖਾਂ ਚੋਂ ਰਸ ਚੂਣ ਲੱਗ ਗਿਆ ਔਰ ਪਹਾੜ ਤੋਂ ਮਿੱਠੇ ਅੰਬਰ ਦੇ ਚਰਨੇ ਵਗ ਧਰਨੇ ਵਗ ਪਏ। ਰੁਕਣ ਤੇ ਰਸ ਚੂਰ ਲਾਗਾ, ਤਰੇ ਤਰਨਾ ਗਿਰਤੇ ਸੁਖਦਾਈ, ਕਾਲ ਸਕੇ ਤਰੇ ਨਾ ਮ੍ਰਿਗ ਬਣ ਕੇ। ਕਹਿੰਦੇ ਫਿਰ ਖਗ ਰੀਤ ਰਹੇ ਜੋ ਸੁਰ ਤੁਰ ਪਾਈ। ਕਹਿੰਦੇ ਜਿੰਨੇ ਪੰਛੀ ਸੀ ਸਾਰੇ ਖੜ ਗਏ, ਜਿਹੜੇ ਪਸ਼ੂ ਸੀ ਸਾਰੇ ਘਾਹ ਚੜੋ ਹਟ ਗਏ ਨੇ, ਫਿਰ ਉਹ ਸਾਰੇ ਘਾਹ ਚੜੋ ਹਟ ਗਏ ਨੇ। ਸਾਰੰਗ ਦੇਵ ਗਿਧਾਰ ਮਿਲਾਪ ਕੀ ਰਿਝ ਕਰ ਜਾਓ ਤਾਨ ਵਸਾਈ। ਕਹਿੰਦੇ ਫਿਰ ਜਦੋਂ ਖੁਸ਼ ਹੋ ਕੇ ਰੀਝ ਕੇ ਤਾਨ ਵਸਾਉਣਾ ਕੀਤੀ ਨਾ, ਫਿਰ ਕਹਿੰਦੇ ਦੇਵ ਸਹਿ ਸਭੈ ਮਿਤ ਦੇਖ ਕੌਤਕ ਜੋ ਮੁਰਲੀ ਨੰਦ ਲਾਲ ਵਜਾਈ। ਜਦੋਂ ਉਹਨੇ ਮੁਰਲੀ ਵਜਾਈ ਨਾ ਬਾਂਸਰੀ, ਕਹਿੰਦੇ ਸਾਰੇ ਦੇਵਤੇ ਪਸ਼ੂ ਪੰਛੀ ਸਭ ਸੁਣ ਲੱਗੇ ਹਨ। ਪਰ ਜਦੋਂ ਰਾਗ ਆਏ ਉਹਨੇ ਦੇਵਗਧਾਰ ਰਾਗ ਮਿਲਾਪ ਸਾਗ, ਜੇ ਰਾਗ ਜਿਹੜੇ ਹਨ ਦਿਲ ਦੇ ਰਾਗ ਵਜਾਉਣਾ ਕੀਤੇ, ਰਾਗਾਂ ਨਾਲ ਗਾਇਆ। ਸੋ ਐਸੇ ਬਾਜੇ ਜਿਹਨਾਂ ਦੇ ਅੰਦਰ ਵੱਜਦੇ ਨੇ ਪੰਜ ਪ੍ਰਕਾਰ ਦੇ, ਉਹ ਕਹਿੰਦੇ ਉਹਨਾਂ ਦੇ ਅੰਦਰ ਵੱਜ ਪੈਂਦੇ ਹਨ ਜਿਹਨਾਂ ਦੇ ਅੰਦਰ ਗਿਆਨ ਦਾ ਸੂਰਜ ਪ੍ਰਕਾਸ਼ ਹੋ ਜਾਂਦਾ ਹੈ, ਬਾਰਾਂ ਸੂਰਜ ਵਰਗਾ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ।
ਦੇਖਿਆ ਤੇਹੋ ਲੋਕ ਕਾਤੀਓ,
ਕੀ ਦੇਖਿਆ ਫਿਰ ਕੀ ਮਿਲਿਆ ਜੀ ਜਦੋਂ ਬਾਜੇ ਵੱਜ ਆਏ, ਜਦੋਂ ਇੰਨਾ ਗਿਆਨ ਪ੍ਰਾਪਤ ਹੋ ਗਿਆ ਕੀ ਹੋਇਆ। ਦੇਖਿਆ ਤੇਹੋ ਲੋਕ ਕਾਤੀਓ, ਜਿਹੜਾ ਤਿੰਨਾਂ ਲੋਕਾਂ ਦਾ ਪਤੀ ਇਹਦਾ ਵਾਹਿਗੁਰੂ ਪਰਮੇਸ਼ੁਰ ਅੰਦਰ ਹੀ ਵੇਖ ਲਿਆ, ਫਿਰ ਗਿਆਨ ਦਾ ਪ੍ਰਕਾਸ਼ ਹੋ ਗਿਆ। ਉਹ ਤਿੰਨਾਂ ਲੋਕਾਂ ਦਾ ਪੀਓ ਮਾਲਕ ਜੋ ਹੈ ਪਤੀ ਹੈ ਉਹਨੂੰ ਵੇਖ ਲਿਆ ਹੈ ਉਹਨਾਂ ਗੁਰਮੁਖ ਪਿਆਰਿਆਂ ਨੇ।
ਅਚਰਜ ਭਇਆ ਜੀਵ ਤੇ ਸੀਓ,
ਕਹਿਣ ਲੱਗੇ ਹੈਰਾਨ ਹੋ ਗਿਆ ਜੀਵ, ਕੀ ਹੋਇਆ ਅਚਰਜ ਹੋ ਗਿਆ ਜੀਵ, ਕਹਿੰਦਾ ਕੀ ਬਣ ਗਿਆ ਮੈਂ ਹੁਣ। ਅਚਰਜ ਭਇਆ ਜੀਵ ਤੇ ਸੀਓ, ਕਹਿੰਦੇ ਮੈਂ ਪਹਿਲਾਂ ਜੀਵ ਸਿੰਘ ਸੀਓ ਕਲਿਆਣ ਸਰੂਪ ਪਰਮਾਤਮਾ ਬਣ ਗਿਆ, ਮੈਂ ਤੇ ਹੈਰਾਨ ਹੋ ਗਏ। ਕਹਿਣ ਲੱਗੇ ਮੈਂ ਤੇ ਰੱਬ ਨੂੰ ਮਿਲਣ ਚੱਲਿਆ ਸੀ, ਮੈਂ ਤਾਂ ਰੱਬ ਹੀ ਬਣ ਗਿਆ ਆਪ ਖੁਦ, ਕਿਉਂਕਿ ਸਾਰੇ ਪਰਮਾਤਮਾ ਨਜ਼ਰ ਆਉਂਦਾ ਫਿਰ, ਔਰ ਆਪਣੇ ਅੰਦਰ ਵੀ ਪਰਮਾਤਮਾ ਹੀ ਨਜ਼ਰ ਆਉਂਦਾ, ਬਾਹਰ ਵੀ ਉਹੀ ਨਜ਼ਰ ਆਉਂਦਾ, ਫਿਰ ਪਰਮਾਤਮਾ ਦਾ ਰੂਪ ਹੀ ਬਣ ਜਾਂਦਾ ਹੈ, ਪਰਮਾਤਮਾ ਨੂੰ ਜਪਣ ਵਾਲਾ ਪਰਮਾਤਮਾ ਹੀ ਬਣ ਜਾਂਦਾ ਹੈ। फिर राम कबीरा एक भय है गुरु न सके पिछाणी। गुरु भी कहने हलका सेवक हर ही जेहा भेद न जानो मानस देहा। कहने समझ ना भेद ना जानो हरी का सेवक ते हरी इको ही हो जाते हैं। जिवें समुद्र दे विच पै के नदी समुद्र का रूप बन जाती है, समुद्र दे विच पै के बूंद 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 ही जाती है समुद्र बन जाती है। इसे तरीके परमात्मा नाल मिलके बंदा परमात्मा ही बन जाता है। आचर्य पया जीव ते सीओ कहते बड़ा हैरान हो मैं कौतक देख करके, बड़ी अस्यता है बड़ी विस्मादता है कमाल हो गई। कह लगे मैं ते अपना कल्याण करने वास्ते आया सी पर मैं ते कल्याण करने वाला बन गया, जीव ते सीओ बन गया, कल्याण स्वरूप अकाल पुरख वाहिगुरु परमेश्वर ही मैं बन गया हा, ऐसा हैरान होया है।
तेरस तेरह अगम बखान
और तेरस तिरत द्वारा कहते तेरह अगम बखान, नौ व्याकरण ने चार वेदे तेरह हो गए अगम शेष शास्त्र हो गए। कहते तेरस तिरत द्वारा इन्होंने व्याख्यान कर इन्हों समझ, जा असल में कबीर भगत कहते इन्हों की समझना, इन्हों से कोई मुक्ति है ही नहीं। वेदा शास्त्रा नौ व्याकरण वेद पुराण सिमर सब शास्त्र कहते पढ़िया मुक्त ना हो। कबीर जी कहना की है तीर्थ तेरह अगम बखान तीर्थ तेरह, कहते तीर्थ जित द्वारा तेरह भाव तू रहत हो जा जन्म ते मरण तो, विषय विकार तो रहत हो जा तेरह जमन मन तो रहत हो करके फिर तीर्थ तेरह अगम बखान। जिन्होंने अगम ज्ञान जानन वाला गुरु नु जान लिया बाणी नु समझ लिया अगम ज्ञान का ज्ञाता गे ज्ञाता गुरु नु जान लिया है रह गया है काश तो जमन ते मरण तो विषय कारण तो रहत हो गया है। जिसने एक अकाल पुरख वाहिगुरु परमेश्वर जो ज्ञान का समुद्र है गुरु की बाणी उन्हें व्याख्यान किया जपना किया तेरह रहत हो गया जमन ते मरण तो।
अर्ध उर्ध विच सम पहचान
हुण उहदा कैसी वृत्ति बन गई है, कहते अर्ध उर्ध में सम पहचान अर्ध धरती उर्ध आकाश आकाश के पताल सारे पास समझ एक वाहिगुरु परमेश्वर रमया हुआ पछाण लिया उन्हें, फिर पछाण ना कर क्योंकि वाहिगुरु सारे रमया हुआ है, जमीन से भी आकाशा च भी है थले भी है उपर भी है सारे पास उस जानला किया है।
उसने नीच ऊच नहीं जमान अपमान
हम कहते उस ना ऊच ना नीच ना मान ना अपमान कोई ना गलत रहत हो गया है। ऊच नीच सारिया के वाहिगुरु परमेश्वर है और मान से अपमान विच भी उही है क्योंकि असि कई बार एक चीज लेने दूजी तो अभी मूह हटते हैं मान से चाहिए अपमान नहीं चाहता पर अपमान भी उही दे रहे हैं मान भी उही दे रहे हैं। जिन्हों की ऐसी वृत्ति बन जाए कि मैनु अपमान से मान कोई होर नहीं दे सकता है, मान देने वाला भी उही है अपमान करने वाला भी उही है, उसकी कृपा तो बिना मान से सम्मान भी नहीं मिलता है और रजा तो बिना किसी का अपमान भी नहीं हो सकता है, कोई किसी का अपमान कर नहीं सकता, बस सारा हथो जीती है। इस करके सारे ऊंच नीच में सारे समाया हुआ है, मान से अपमान करने वाला सारा सारिया जगह से वाहिगुरु परमेश्वर समाया हुआ है। जो प्यारे अपना ऊंच नीच का भाव छड़ के मान से अपमान का भाव छड़ देते हैं कि मेरे ने मान मेरा किसी ने मान किया जा अपमान किया कोई फर्क नहीं पैदा है, कोई समृति हो जाती है समृति। वो कहते जो मर्जी किया परमात्मा ने करने वाला है वाहिगुरु तू ही करने वाला है दूजा कौन करेगा मेरा, सो यही जी वृत्ति बन जाती है उन्होंने।
व्यापक राम सगल सामान
क्योंकि वो फिर जो अपमान करने वाला भी तू ही है, व्यापक राम सगल सामान और सारिया के बच्चे व्यापक है राम परमात्मा, वह चोर च भी है वह साध च भी है वह मारे च भी है वह चंगे च भी है वह चंकी थां से भी है गंदी थां से भी है हर एक थां दे विच उही है साध चोर सब ब्रह्म पछाणो सारे बच्चे ब्रह्म है। इस करके सारिया के बच्चे उस पछाणना किया उन्हें बरूख प्यार ने
चौदस चौदह लोक मजार
चौदस सित द्वारा चौदहवीं सित द्वारा प्रमाण कर रहे कबीर भगत जी कि चौदह लोगों के मझार वो सारे बसया हुआ चौदह लोग क्योंकि सत आकाश सत पाताल चौदह मने ने। कबीर जी कहते चौदस थित द्वारा ए भाई उस अकाल पुरख वाहिगुरु परमेश्वर चौदह लोगों के बसया हुआ जान, यही चौदस थित है तेरी ਜੇ 14 ਲੋਕਾਂ ਦਾ ਮਾਲਕ ਹੋ 14 ਹੀ ਲੋਕਾਂ ਵਿੱਚ ਵਸਿਆ ਹੋਇਆ ਸਮਾਨ ਇੱਕ ਰਸ ਹੈ ਸਾਰੀਆਂ ਜਗ੍ਹਾ ਤੇ
ਰੋਮ ਰੋਮ ਮਹਿ ਮੁਰਾਰ
ਉਹ ਜਿਹੜਾ ਮੁਰਦੈਤ ਨੂੰ ਮਾਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਨਾ ਕਾਮ ਕ੍ਰੋਧ ਅਹੰਕਾਰ ਰੂਪੀ ਮੁਰਦੈਤ ਨੂੰ ਮਾਰ ਦਿੰਦਾ ਜਿਹੜਾ ਉਹ ਮੁਰਾਰੀ ਉਹ ਰੋਮ ਰੋਮ ਮਹਿ ਵਸੈ ਮੁਰਾਰ ਉਹ ਮੁਰਾਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਰਿਆਂ ਦੇ ਰੋਮਾਂ ਰੋਮਾਂ ਚ ਵਸਦਾ ਕੋਈ ਰੋਮੇ ਤੋਂ ਖਾਲੀ ਨਹੀਂ ਹੈ ਔਰ ਜ਼ਮੀਨ ਦਾ ਆਕਾਸ਼ ਦਾ ਕੋਈ ਐਸਾ ਕੋਈ ਕੋਣਾ ਕਿਤੇ ਖਾਲੀ ਨਹੀਂ ਜਿੱਥੇ ਉਹ ਨਾ ਵਸਦਾ ਹੋਵੇ ਸਾਰੇ ਪਰਿਪੂਰਨ ਭਰਿਆ ਹੋਇਆ ਹੈ ਉਸ ਨੂੰ ਸਾਰੀਆਂ ਜਗ੍ਹਾ ਤੇ 14 ਲੋਕਾਂ ਚ ਰੋਮਾਂ ਰੋਮਾਂ ਚ ਉਹ ਜੋ ਮਰਾਰ ਵਸੇ ਹੈ ਉਸ ਨੂੰ ਜਾਣਨਾ ਕਰੋ
ਸਤ ਸੰਤੋਖ ਕਾ ਧਰੋ ਧਿਆਨ
ਔਰ ਸਤ ਸੰਤੋਖ ਕਾ ਧਰੋ ਧਿਆਨ ਸਤਵਾਦੀ ਹੋ ਕਰਕੇ ਸੰਤੋਖ ਧਾਰਨ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦਾ ਧਿਆਨ ਧਰੋ ਜੋ ਸਤ ਨਾਲ ਤੋਂ ਰਹਿਤ ਹੈ ਜੋ ਸੰਤੋਖ ਦੇਣ ਵਾਲਾ ਹੈ ਜੋ ਸਾਰਿਆਂ ਜੀਵਾਂ ਨੂੰ ਸਭ ਕੁਛ ਦੇਣ ਵਾਲਾ ਹੈ ਉਹਦਾ ਧਿਆਨ ਧਰਨਾ ਕਰੋ ਭਾਈ ਗੁਰਮੁਖ ਪਿਆਰਿਓ ਤੇ ਸੰਤੋਖ ਧਾਰਨ ਕਰੋ ਸਤਵਾਦੀ ਹੋ ਕੇ ਉਹਦਾ ਧਿਆਨ ਧਰੋ ਜੀ
ਕਥਨੇ ਕਥੀਆ ਬ੍ਰਹਮ ਗਿਆਨ
ਜਿਹੜੇ ਪਰ ਐਸੀ ਬਿਰਤੀ ਵਾਲੇ ਨੇ ਕਥਨੀ ਕਥੀਏ ਉਹਨਾਂ ਦੀ ਕਥਨੀ ਵਿੱਚ ਕਥੀਏ ਬੋਲਣ ਵਿੱਚ ਬ੍ਰਹਮ ਗਿਆਨ ਦੀਆਂ ਗੱਲਾਂ ਨਿਕਲਣਗੀਆਂ ਉਹ ਹੋਰ ਨੀ ਕੁਛ ਬੋਲਦੇ ਉਹ ਕੌੜਾ ਨੀ ਬੋਲਦੇ ਫਿੱਕਾ ਨੀ ਬੋਲਦੇ ਕਠੋਰ ਨੀ ਬੋਲਦੇ ਗੰਦਾ ਨਹੀਂ ਬੋਲਦੇ ਮੰਦਾ ਨਹੀਂ ਬੋਲਦੇ ਕਥਨੀ ਕਥੀਏ ਬ੍ਰਹਮ ਗਿਆਨ ਉਹਨਾਂ ਗੁਰਮੁਖ ਪਿਆਰਾਂ ਦੀ ਕਥਨੀ ਵਿੱਚੋਂ ਉਹਨਾਂ ਦੀਆਂ ਗੱਲਾਂ ਵਿੱਚੋਂ ਉਹਨਾਂ ਦੀਆਂ ਕਥਾ ਵਿੱਚੋਂ ਉਹਨਾਂ ਦੀਆਂ ਕਹਾਣੀਆਂ ਵਿੱਚੋਂ ਬ੍ਰਹਮ ਗਿਆਨ ਹੀ ਨਿਕਲੇਗਾ ਹਰ ਇੱਕ ਕੰਮ ਦੇ ਵਿੱਚੋਂ ਇਹ ਪਰਮਾਤਮਾ ਨੂੰ ਵੇਖ ਲੈਂਦੇ ਹਨ ਜਿੰਨੀਆਂ ਭਗਤਾਂ ਨੇ ਭਗਤੀ ਕੀਤੀ ਹੈ ਜਿੰਨੀਆਂ ਭਗਤਾਂ ਨੇ ਆਪਣੇ ਕਿੱਤੇ ਕਰੇ ਨੇ ਆਪਣੇ ਕਿੱਤਿਆਂ ਦੇ ਪਰਮਾਤਮਾ ਨੂੰ ਲੱਭੇ ਹੈ ਉਸੇ ਦੇ ਪ੍ਰਮਾਣ ਦਿੱਤੇ ਨੇ ਨਾਮਦੇਵ ਨੇ ਕੱਪੜੇ ਕਰਦਾ ਕੱਪੜੇ ਸਿਉਂਦਾ ਉਸੇ ਦੇ ਪ੍ਰਮਾਣ ਦਿੰਦਾ ਉਸੇ ਦੇ ਪ੍ਰਮਾਣ ਦਿੰਦਾ ਮਨ ਮੇਰੇ ਗੱਜ ਜੇਬਾ ਮੇਰੀ ਕਰਤੀ ਮਪ ਮਪ ਕਰਤਾ ਜਮਕੀ ਫਾਸੀ ਮੇਰਾ ਮਨ ਗੱਜ ਹੈ ਇਹ ਮਿਲਦਾ ਕਿ ਉਸਕਾ ਮਾੜਾ ਚੰਗਾ ਕੀਤਾ ਔਰ ਜੇਬਾ ਮੇਰੀ ਕੈਂਚੀ ਹੈ ਔਰ ਫਿਰ ਇਸ ਨਾਲ ਮੈਂ ਮਿਲ ਮਿਲ ਕੇ ਤੋਲ ਤੋਲ ਕੇ ਕਿੰਨਾ ਕੁ ਜਮਾਂ ਦੀ ਫਾਂਸੀ ਹੈ ਉਹਨੂੰ ਮਿਲ ਮਿਲ ਕੇ ਕੱਟੀ ਜਾਂਦਾ ਮਿਲ ਮਿਲ ਕੇ ਕੱਟੀ ਜਾਂਦਾ ਮਨ ਮੇਰੇ ਗੱਜ ਜੇਬਾ ਮੇਰੀ ਕਰਤੀ ਮਪ ਮਪ ਕਰਤੋ ਜਮਕੀ ਫਾਸੀ ਤੋ ਇਸੇ ਤਰ੍ਹਾਂ ਹੀ ਫਿਰ ਕਿ ਆਪਣੇ ਆਪਣੇ ਕੰਮਾਂ ਦਾ ਬਹੁਤ ਸਾਰਾ ਪ੍ਰਮਾਣ ਭਗਤ ਆਪਣੇ ਕੰਮਾਂ ਚ ਉਸ ਨੂੰ ਮਾਲਾ ਬਣਾ ਲਿਆ ਕੰਮਾਂ ਨੂੰ ਮਾਲਾ ਪਕੜ ਕੇ ਨੀ ਬੈਠੇ ਆਪਣੇ ਕੰਮ ਨੂੰ ਮਾਲਾ ਬਣਾ ਲਿਆ ਹੈ ਔਰ ਰਮਦਾਸ ਕਹਿੰਦਾ ਉਹ ਵੀ ਆਪਣੇ ਕੰਮ ਦੀ ਗੱਲ ਕਰਦਾ ਉਹ ਕਹਿੰਦਾ ਮੈਂ ਜੁੱਤੀਆਂ ਗਣਦਾ ਔਰ ਮੈਂ ਜੁੱਤੀਆਂ ਗਣਦੇ ਗਣਦੇ ਉਸ ਪ੍ਰਮਾਤਮਾ ਨੂੰ ਉਹਦੀ ਅਕਾਲ ਪੁਰਖ ਦੀ ਸਿਫਤ ਕਰਦਾ ਲੋਕ ਗੰਢ ਗੰਢ ਖੜਾ ਪਹੁੰਚਾ ਹਾਂ ਬਿਨ ਗੰਠੇ ਜਾਏ ਪਹੁੰਚਾ ਕਹਿੰਦੇ ਲੋਕਾਂ ਨੇ ਜੁੱਤੀਆਂ ਗੰਢ ਗੰਢ ਕੇ ਵੀ ਫਿਰ ਵੀ ਸੁੜ ਗਏ ਫਿਰ ਵੀ ਖੱਜਲ ਪਾਰ ਹੁੰਦੇ ਨੇ ਕਬੀਰ ਹੈ ਆਪਣਾ ਰਮਦਾਸ ਕਹਿੰਦਾ ਮੈਂ ਤਾਂ ਗੰਢੀ ਹੋਈ ਹੈ ਕਿਉਂਕਿ ਪਤਾ ਹੈ ਵੀ ਜਿਹੜੀ ਗੰਢਾ ਫਿਰ ਟੁੱਟੇਗੀ ਇਸ ਕਰਕੇ ਮੈਂ ਗੰਢੀ ਨੀ ਪ੍ਰਮਾਣ ਜੁੱਤੀ ਦੇ ਦਿੰਦਾ ਪਰ ਲੋਕਾਂ ਨੇ ਇਸ ਕਾਇਆ ਨੂੰ ਬਹੁਤ ਨਾਲ ਗੰਢਿਆ ਕਿਸੇ ਮਿੱਤਰ ਨਾਲ ਗੰਢਿਆ ਕਿਸੇ ਭਰਾ ਨਾਲ ਗੰਢਿਆ ਔਰ ਕਿਸੇ ਪੁੱਤਰ ਨਾਲ ਗੰਢਿਆ ਕਿਤੇ ਇਸਤਰੀ ਨਾਲ ਗੰਢਿਆ ਕਿਤੇ ਰਿਸ਼ਤੇਦਾਰਾਂ ਨਾਲ ਜੋੜਿਆ ਜੋੜਨਾ ਕੱਢਣ ਵਾਸਤੇ ਜੋੜਨਾ ਔਰ ਜਿੱਥੇ ਜਿੱਥੇ ਜੋੜਿਆ ਉੱਥੇ ਉੱਥੇ ਟੁੱਟਿਆ ਕਿਉਂਕਿ ਕੋਈ ਵੀ ਦੁਨੀਆਂ ਦੀ ਵਸਤੂ ਉਹ ਨਹੀਂ ਜਿੱਥੇ ਅਸੀਂ ਜੋੜੀ ਉੱਥੋਂ ਟੁੱਟੀ ਨਹੀਂ ਹੈ ਕੋਈ ਵੀ ਅਸੀਂ ਦੁਨੀਆਂ ਦੀ ਚੀਜ਼ ਦਾਸ ਨਹੀਂ ਹੈ ਜਿਹੜੀ ਅਸੀਂ ਪ੍ਰਾਪਤ ਕੀਤੀ ਹੈ ਤੇ ਉਹ ਥੋੜੀ ਕੋਲ ਮੁੱਖ ਪਾਸੇ ਉਹਦਾ ਵਿਛੋੜਾ ਨੀ ਪਿਆ ਹੈ ਇਹਦੇ ਕਰਕੇ ਸੰਜੋਗ ਵਿਯੋਗ ਚੱਲਦਾ ਰਹਿੰਦਾ ਕੋਈ ਵੀ ਨੀ ਐਸਾ ਧੀਆਂ ਪੁੱਤਰਾਂ ਸਾਡਾ ਸੰਜੋਗ ਬਣਿਆ ਕਈ ਤਾਂ ਜਿਉਂਦੇ ਟੁੱਟ ਜਾਂਦਾ ਚਲੋ ਜਿਉਂਦੇ ਰਹਿ ਗਿਆ ਫਿਰ ਇੱਕ ਦਿਨ ਤਾਂ ਆਏਗਾ ਟੁੱਟੇਗਾ ਨਾ ਇੱਕ ਦਿਨ ਤੇ ਖਤਮ ਹੋਵੇਗਾ ਨਾ ਇਸ ਕਰਕੇ ਕਹਿੰਦੇ ਮੈਂ ਰਮਦਾਸ ਜੀ ਕਹਿੰਦਾ ਲੋਕ ਗੰਢ ਗੰਢ ਖੜਾ ਵੇ ਦੂਜਾ ਦੇਖ ਲੈ ਕਹਿੰਦੇ ਲੋਕ ਗੰਢ ਗੰਢ ਕੇ ਫਿਰ ਵੀ ਫਿਰ ਗੰਢੀਆਂ ਜੁੱਤੀਆਂ ਇਹ ਕਾਇਆ ਰੂਪੀ ਜੁੱਤੀ ਨੂੰ ਬਹੁਤ ਨਾਲ ਗੰਢਿਆ ਔਰ ਜਿੰਨਿਆਂ ਨਾਲ ਗੰਢਿਆ ਉਹਨਾਂ ਨਾਲ ਟੁੱਟੀ ਇਸ ਕਰਕੇ ਹੁਣ ਬਿਨ ਗੰਢੇ ਜਾਏ ਪਹੁੰਚਾ ਮੈਂ ਤੇ ਕਹਿੰਦੇ ਗੰਢੀ ਨੀ ਹੈ ਆਪਦੀ ਇਸੀ ਜੁੱਤੀ ਲੈ ਕੇ ਤੁਰ ਗਿਆ ਕਹਿੰਦੇ ਪਰਮਾਤਮਾ ਨਾਲ ਜਾ ਮਿਲੀਏ ਕਾਇਆ ਰੂਪੀ ਜੁੱਤੀ ਪਹੁੰਚ ਗਿਆ ਲੋਕ ਇੰਨੀਆਂ ਗੰਢਾਂ ਦੇ ਕੇ ਵੀ ਉੱਥੇ ਨੀ ਪਹੁੰਚੇ ਹਨ ਉਹ ਸਾਧ ਕੋਲੇ ਚੱਲੀਏ ਉਹ ਗੁਰੂ ਕੋਲੇ ਚੱਲੀਏ ਉਹ ਥਾਂ ਤੇ ਚੱਲੀਏ ਉੱਥੇ ਕਹਿੰਦੇ ਬਹੁਤ ਵਧੀਆ ਮਹਾਤਮਾ ਹੈ ਉਹ ਕੁਛ ਕਰ ਦੇਗਾ ਕਹਿੰਦੇ ਗੰਢ ਦੇ ਰਹੇ ਫਿਰ ਵੀ ਨੀ ਪਹੁੰਚੀ ਬਥੇਰਿਆਂ ਨਾਲ ਗੰਢਿਆ ਧਾਰਮਿਕ ਦੁਨੀਆਂ ਵਿੱਚ ਵੀ ਫਿਰ ਵੀ ਨੀ ਪਹੁੰਚੇ ਰਵਦਾਸ ਕਹਿੰਦੇ ਮੈਂ ਤਾਂ ਬਿਨਾਂ ਗੰਢੇ ਹੀ ਪਹੁੰਚ ਗਿਆ ਗੰਢੇ ਹੀ ਨੀ ਕਿਸੇ ਨਾਲ ਮੈਂ ਤਾਂ ਪਰਮਾਤਮਾ ਨਾਲ ਸਿੱਧੇ ਹੀ ਜੋੜ ਲਈ ਵੀ ਤੇਰੇ ਨਾਲ ਇਹ ਗੰਢੇ ਹੀ ਹੈ ਬਸ ਹੋਰ ਸਭ ਕੁਛ ਛੱਡਦਾ ਮੈਂ ਤਾਂ ਤੇਰੇ ਨਾਲ ਇੰਨੀ ਗੰਢੀ ਹੈ ਜੋ ਤੁਮ ਗਿਰਮਰ ਤੋਹਮ ਮੋਰਾ ज्योति पहाड़ है महाराज, मैं तेरे ते मोर बन के रहूंगा, उसी मैं तेरा मोर आ तेरे ते तेरे नाल रहूंगा। जाओ तुम गिरवर तब हम मोरा, जाओ तुम चंद तब हम पहे हैं चकोरा। कहने लगे जे तू चंद्रमा है वाहेगुरु परमेश्वर, मैं फिर चकोर हाँ, मैं तेरे नाल ही लगे रहना है। जाओ तुम गिरवर तब हम मोरा, जाओ तुम चंद तब हम पहे चकोरा। साची प्रीत हम तुम से जोरी, कहते सच्ची प्रीति थोड़ा जुड़ी है, तुम से जोर अवर संग तोरी। मैं पहले जुती अपनी भक्त जी पास तोड़ रही, तेरे नाल ही गढ़ ली पहली कहूपी जुती तेरे नाल ही गंढी है, होर तोड़ ली तेरे नाल जोड़ ली। साची प्रीत हम तुम से जोरी, तुम से जोड़ अवर संग तोरी, क्योंकि थोड़े नाल फिर जोड़न का एक रस है, एक स्वाद है। की है तुमने भजन कटा जम फांसा, थोड़े भजन के नाल कहते जमा की फाही कटी जाती है। भगत हेत गावे रविदासा, कहते मैं तो ते गुणे गाए भगती वास्ते महाराज, मैं तो गंढी है। देखो भगतों ने अपने कमां का प्रमाण दिता सारी थां ते, कोई भगत है नहीं। कबीर ने अपनी ताणी दे अपनी ताणी दे प्रमाण दिते ने, मैं ताणा बुणदा। कह लगे जे जुलाहा कोई छोटी जात है, कह लगे फिर तो परमात्मा छोटा हो जा, कह लगे तू तो छोटा है जुलाहा है। ब्राह्मण लोगों ने कहा आ करके, कह लगे जी मैं जुलाहा होकर करके छोटा हाँ ना। कहते हम इतने हम इतने हम हम इतने के पास रहे ताना, हम तो छोटे ने ताना बनाया, कहते कोई बड़ा नहीं है। कहते छोटी नहीं ताणी बोलने वाला जी मैं छोटा हाँ। कहते फिर तो परमात्मा ने जो एडा बड़ा ताना बाना करे, कहते फिर तो मैं तो भी छोटा होया, किड्डा बड़ा ताना बाना, कहते लोग परलोक बनाए ने कि कुछ बनाया, जिन्हें सब का ज्ञान तनायो ताना, जिसने सारा संसार ही ताना तड़ रखे। कह लगे फिर तो मैं तो भी छोटा है जी, मैं जुलाहे करके छोटा ताना बन करके छोटा, मैं ताना तो बनता। वो कहना सब तो बड़ा जुलाहा तो परमात्मा है, कहते जिन्हें एडा वा ताना तड़िया तो कहते जो किडा वा ताना तड़ है, वो कोरी को काहू मरम ना चलना। कहते तुम कोरी कहते ने आप जुलाहा कहने, तुम यूपी जाओ हिंदी च कोरी कहते जुलाहे, तू कोरी है तू तो छोटा है। कह लगे क्यों तू जलाह है कोरी है, की करता है तू ताने बाने बुनता, लोगों के कपड़े बुनता, तेरा काम यह ही है। वो कह लगे फिर तुम कोरी का असली मरम भेद में जाने ही नहीं है। कहना कोरी को काहू मरम ना जाना, सब का ज्ञान तनायो ताना, जिन्हें सारा संसार ताना तरिया एडा वा कोरी जलाह वो परमात्मा है। फिर तो कहना मैं वो तो मैं तो भी छोटा हो गया। फिर से एक पास तुम कहते हो एडा वा ताना तड़िया, उसने बहुत बड़ा है, वो ताना तन के बहुत बड़ा, तो मैं ताना तन के बहुत छोटा, कारण क्यों हो गया मैं छोटे जे ताने नाल क्यों छोटा, अगले एडे वे ताने वाले छोटा क्यों होया। कहते कोरी के मर्म समझ लो, सब जाके आन तनाए ताना, कहते सारा संसार जिन्हें ताना तड़े, फिर तो वह सब तो एडा वा परमात्मा है, तो फिर मैं भी वही हूं। तो इस करके आपो अपने कमां के प्रमाण दे दे के भगतों ने, सो आपो अपने ख्याल प्रगट करके उन्होंने कमां जेड़े कमां से उन्होंने कमां के प्रमाण दिते हैं। जब लगता का वाहो बेही तब लग विसर राम स्नेही, फिर कह लगे इस करके भाई मैं जो तागे पाना, मैं गुणदा जो ताना बाना, उदो मेरा परमात्मा कि भुल ना जाए, मेरे चेते ना रहे कि अपने काम के बड़े प्रमाण दिते ने भगतों ने। सो इस करके ऐसे भगत जी कह रहे हैं, हां जी पढ़ो
कथने कथिया ब्रह्म ज्ञान,
भाई उन्होंने गुरमुख प्यार की कथनी के कथिए ब्रह्म ज्ञान। देखो ना भगत अपने काम करते हुए और अपने काम दिया गल्ला करते हैं, ब्रह्म ज्ञान दल्ला हो रही है उस भी ब्रह्म ज्ञान गल्ला ब्रह्म ज्ञान दिया ने। जे भगत गल्ला करते हैं ब्रह्म ज्ञान जो करते हैं, त्रिलोचन गल्ला करता है कभी जाके नामदेव के नाल गल्ला किस गल दिया करता है, नामा माया मोहया, नाम दे माया ने मोहया है, की कर लगे है नामा माया मोहया। कहते तू माया ने मोह लिया, हूं कमां तंदे फस गए, राम ना लाभ वह चीत परमात्मा जित नहीं लाता है, की करना है तू। नामा माया मोहया कहे तलोचन मीत, काहे शिपो शायल है राम ना लाभ वह चीत। देखो ब्रह्म ज्ञान दिया गल्ला ने, दूजा कौन कहेगा जाके भाव अंदर पैदा हो गया त्रिलोचन दे कि भुल ना जाए, याद करा मित्रा देखे कहते इस बंद चले जाए। कहते नहीं नहीं चिंता ना कर, नामदेव गुरु कहना चिंता ना कर। फिर की कहना ਨਾਮਾ ਕਹਿਤ ਲੋਚਨਾ ਮੁਕਤੇ ਰਾਮ ਸਮਾਲ ਦੇਖੋ ਬ੍ਰਹਮ ਗਿਆਨ ਦੀਆਂ ਗੱਲਾਂ ਨੇ ਕਹੇ ਮੂੰਹ ਚੋਂ ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ ਤੇ ਭਾਈ ਹੱਥਾਂ ਪੈਰਾਂ ਨਾਲ ਕੰਮ ਕਰਨਾ ਤੇ ਜਿਹੜਾ ਮੇਰਾ ਚਿੱਤ ਹੈ ਉਹ ਵਾਹਿਗੁਰੂ ਪਰਮੇਸ਼ਰ ਨਾਲ ਜੁੜਿਆ ਹੋਇਆ ਚਿੰਤਾ ਨਾ ਕਰ ਜੁੜਿਆ ਮੈਂ ਕਿਵੇਂ ਜੁੜਿਆ ਫਿਰ ਪ੍ਰਮਾਣੀ ਪੁੱਛਦਾ ਜੁੜਿਆ ਕਿਵੇਂ ਆਈ ਹੋ ਸਕਦਾ ਵੀ ਤੂੰ ਹੱਥਾਂ ਨਾਲ ਕੰਮ ਕਰੇ ਤੇ ਜੁੜ ਜਾਏ ਪ੍ਰਮਾਤਮਾ ਦੇ ਨਾਲ ਕਿਵੇਂ ਹੋ ਸਕਦਾ ਇਹ ਭਗਤਾਂ ਦੀ ਗੋਸ਼ਟੀ ਸਾਡੇ ਵਾਸਤੇ ਪ੍ਰਤਾਈ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ ਉਹਨਾਂ ਨੇ ਸਾਖੀਆਂ ਬਣਾ ਕੇ ਸਾਨੂੰ ਸਮਝਾਉਣਾ ਸੀ ਉਹ ਤੇ ਸਮਝੇ ਹੋਏ ਸਨ ਫਿਰ ਕੀ ਕਹਿੰਦਾ ਕਹਿਣ ਲੱਗੇ ਇਹੋ ਕਿਵੇਂ ਜੁੜ ਸਕਦਾ ਉਹ ਕਹਿੰਦਾ ਫਿਰ ਪ੍ਰਮਾਣ ਦਿੰਦਾ ਨਾਮਦੇਵ ਕਹਿੰਦਾ ਆਨੀਲੇ ਕਾਗਜ ਕਾਟੀਲੇ ਗੂਟੀ ਆਕਾਸ ਵਧੇ ਭੜਵੇਲੇ ਪੰਚਨਿਆ ਤੋਂ ਬਾਤ ਬਤਊਆ ਚੀਸ ਡੋਰੀ ਡਾਕੀ ਵਾਲੇ ਕਹਿਣ ਲੱਗੇ ਇਹੋ ਜੁੜਿਆ ਮੈਂ ਆਨੀਲੇ ਕਾਗਜ ਕਾਟੀਲੇ ਗੂਟੀ ਬੱਚਾ ਕਾਗਜ ਲਿਆਉਂਦਾ ਕਹਿੰਦੇ ਉਹਦੀ ਗੁੱਡੀ ਕੱਟ ਕੇ ਪਤੰਗ ਬਣਾ ਲੈਂਦਾ ਫਿਰ ਉਹਨੂੰ ਡੋਰ ਬੰਨ ਕੇ ਆਕਾਸ਼ ਚਾੜ ਦਿੰਦਾ ਫਿਰ ਦੂਜਿਆਂ ਦਾ ਮੁਕਾਬਲੇ ਹੁੰਦੇ ਪਤੰਗ ਇੱਕ ਦੂਜੇ ਦਾ ਕੱਟਣ ਵਾਸਤੇ ਉਹ ਗੁੱਡੀ ਚਾੜਦਾ ਤਾਨੀ ਦੇ ਕਾਗਜ ਕਾਟੀ ਲੈ ਗੁੱਡੀ ਆਕਾਸ਼ ਵਧੇ ਭਰਮੀਆਂ ਦੇ ਉਹ ਜਿਹੜੀ ਗੁੱਡੀ ਹੈ ਆਕਾਸ਼ ਚੜੀ ਹੁੰਦੀ ਹੈ ਪਰ ਪੰਜ ਜਣਾ ਸੋ ਬਾਤ ਬਤਾਊਗਾ ਚੀਰ ਸੋ ਡੋਰੀ ਰਾਖੀ ਵਾਲੇ ਨਾਲ ਦੇ ਆਪਣੇ ਚੁਣੇ ਬੱਚਿਆਂ ਨਾਲ ਗੱਲਾਂ ਵੀ ਕਰਦਾ ਹੱਸਦਾ ਵੀ ਹੈ ਖੇਡਦਾ ਵੀ ਪਰ ਜਿਹੜਾ ਮਨ ਹੈ ਉਹ ਗੁੱਡੀ ਜੁੜਿਆ ਹੋਇਆ ਕਿਤੇ ਮੇਰੀ ਗੁਰਜੀ ਕੱਟ ਨਾ ਜਾਵੇ ਫਿਰ ਇਸੇ ਬਸ ਨੀ ਗੜੇ ਬੜੇ ਪ੍ਰਮਾਣ ਦਿੱਤੇ ਹੋਰ ਵੀ ਆਂਦੀ ਲੈ ਕੁੰਭਕ ਪੜਾਈ ਲੈ ਉਦਕ ਰਾਜਕੁਮਾਰ ਪੁਰੰਦਰੀਏ ਕਹਿ ਲੱਗਿਆ ਤੂੰ ਲੋਚਨਾ ਹੋਰ ਦੇਖ ਆਂਦੀ ਲੈ ਕੁੰਭਕ ਕਹਿੰਦੇ ਕੁੰਭਕ ਘੜਾ ਲੈ ਕੇ ਆਉਂਦੇ ਨੇ ਘਮਾਰ ਦੇ ਘੜਾ ਲੈ ਕੇ ਆਉਂਦੇ ਬੀਬੀਆਂ ਪੜਾਈ ਲੈ ਉਦਕ ਉਦਕ ਹਿੰਦੀ ਚ ਪਾਣੀ ਨੂੰ ਕਹਿੰਦੇ ਨੇ ਸੰਸਕ੍ਰਿਤੀ ਚ ਉਸ ਘੜੇ ਚ ਪਾਣੀ ਭਰ ਲੈਂਦੀਆਂ ਨੇ ਬੀਬੀਆਂ ਔਰ ਕਈ ਵਾਰੀ ਖਾਲੀ ਘੜਾ ਵੀ ਹੁੰਦਾ ਜਿਹੜੀ ਬੀਬੀਆਂ ਨੇ ਪਾਣੀ ਭਰਿਆ ਜਾਂ ਤੁਸੀਂ ਦੇਖਿਆ ਹੋਣਾ ਖਾਲੀ ਘੜਾ ਟੇਢਾ ਕਰਕੇ ਨਾ ਆਪਣੇ ਸਿਰ ਤੇ ਰੱਖਿਆ ਹੁੰਦਾ ਸੀ ਔਰ ਭਰਿਆ ਘੜਾ ਸਿਰ ਤੇ ਸਿੱਧਾ ਰੱਖਿਆ ਹੁੰਦਾ ਸੀ ਪਰ ਦੋਵੇਂ ਹੱਥ ਵੀ ਛੱਡ ਕੇ ਤੁਰੀਆਂ ਜਾਂਦੀਆਂ ਹੁਣ ਉਹ ਪ੍ਰਮਾਣ ਦਿੰਦਾ ਆਨੀ ਲੈ ਕੁੰਭਕ ਪੜਾਈ ਲੈ ਉਦਕ ਰਾਜਕੁਮਾਰ ਪੁਰੰਦਰੀਏ ਕੁਛ ਕੁੜੀਆਂ ਤੁਰੀਆਂ ਆਉਂਦੀਆਂ ਅੰਦਰ ਨੂੰ ਪਿੜਨ ਨੂੰ ਕੁਛ ਬਾਹਰ ਨੂੰ ਤਲੀਆਂ ਜਾ ਰਹੀਆਂ ਖਾਲੀ ਘੜੇ ਲੈ ਕਰਕੇ ਕੁਝ ਅੰਦਰੀਏ ਕੁਛ ਬਾਹਰ ਨੂੰ ਕੋਈ ਖਾਲੀ ਘੜੇ ਨਹੀਂ ਜਾ ਰਹੇ ਨੇ ਕੋਈ ਭਰਕੇ ਲਈ ਆ ਰਹੀਆਂ ਨੇ ਕੋਈ ਆਪਣੇ ਸਹੁਰਿਆਂ ਤੋਂ ਆਈ ਹੈ ਕੋਈ ਆਪਣੇ ਕਿਤੋਂ ਹੋਰ ਆਈ ਹੈ ਫਿਰ ਆਪਦੇ ਮਿਲ ਕੇ ਗੱਲਾਂ ਵੀ ਕਰਦੀਆਂ ਨੇ ਹੱਸ ਵਿਨੋਦ ਵਿਚਾਰ ਦੱਸਦੀ ਹੈ ਉਹ ਹੱਸਦੀਆਂ ਨੇ ਹੱਥ ਹੱਥ ਮਾਰਦੀਆਂ ਨੇ ਗੱਲਾਂ ਕਰਦੀਆਂ ਨੇ ਸਦਾ ਸਰੀਰ ਹੱਲਦਾ ਪਰ ਕਹਿੰਦਾ ਚੀਰ ਸੋ ਗਾਗਰ ਰਾਖੀ ਵਾਲੇ ਜਿਹੜਾ ਚਿੱਤ ਹੈ ਉਹ ਘੜੇ ਚ ਲੱਗਿਆ ਘੜੇ ਨੂੰ ਹਲਣ ਦੀਆਂ ਬਾਕੀ ਸਾਰੀਆਂ ਹੱਲ ਜਾਣਗੀਆਂ ਘੜਾ ਨੀ ਹੱਲਦਾ ਹੈ ਹੋਰ ਵੀ ਪ੍ਰਮਾਣ ਨੇ ਸੋ ਮੇਰੇ ਕੋਲ ਸਮਾਂ ਥੋੜਾ ਗੁਰੂ ਪਿਆਇਓ ਕਿ ਐਸਾ ਹੈ ਉਹਨਾਂ ਕਥਨੀ ਕਥੀ ਹੈ ਬ੍ਰਹਮ ਗਿਆਨ ਉਹਨਾਂ ਦੀ ਕਥਨੀ ਦੇ ਵਿੱਚ ਬ੍ਰਹਮ ਗਿਆਨ ਹੋਇਆ ਕਰਦਾ ਹੈ ਉਹ ਜਿੰਨੇ ਬੋਲ ਬੋਲਦੇ ਨੇ ਬ੍ਰਹਮ ਗਿਆਨ ਦੇ ਬੋਲਣਗੇ ਇਹ ਨਿਸ਼ਾਨੀ ਹੈ ਰਾਮ ਦੇ ਰਸੀਆਂ ਦੀ
ਬੁੰਨਿਓ ਪੂਰਾ ਚੰਦ ਆਕਾਸ਼
ਪੂਰਨਮਾਸੀ ਵਾਲੇ ਦਿਨ ਕਹਿੰਦੇ ਚੰਦਰਮਾ ਪੂਰਾ ਆਕਾਸ਼ ਚੜਿਆ ਹੁੰਦਾ ਸੋਲਾਂ ਕਲਾਂ ਸੰਪੂਰਨ ਹੁੰਦਾ ਕਲਾਂ ਭਾਵ ਕਿਰਨਾਂ ਨੂੰ ਕਹਿੰਦੇ ਨੇ ਉਹਦੀਆਂ ਕਲਾ ਸਾਰੇ ਵਿਸਤਾਰ ਸਾਰੇ ਪ੍ਰਕਾਸ਼ੀ ਹੁੰਦੇ ਨੇ ਪੂਰਨਮਾਸੀ ਵਾਲੇ ਦਿਨ ਪੂਰਨਿਓ ਪੂਰਾ ਚੰਦ ਆਕਾਸ਼ ਇਸੇ ਤਰ੍ਹਾਂ ਹੀ ਕਬੀਰ ਜੀ ਕਹਿੰਦੇ ਹਨ ਸੁਣੋ ਜੀ
ਪਸਰ ਹੈ ਕਲਾ ਸਹਿਜ ਪ੍ਰਕਾਸ਼
ਉਹਦੀਆਂ ਸੁੱਤੇ ਸਿੱਧੀ ਕਿਰਨਾਂ ਪਸਰੀਆਂ ਹੁੰਦੀਆਂ ਨੇ ਤੇ ਪ੍ਰਕਾਸ਼ ਕਰਦੀਆਂ ਨੇ ਕਿਰਨਾਂ ਦੁਆਰਾ ਸਾਰੇ ਪ੍ਰਕਾਸ਼ ਕਰਦੇ ਪੂਰਨਿਓ ਪੂਰਾ ਚੰਦ ਆਕਾਸ਼ ਇਸੇ ਤਰ੍ਹਾਂ ਹੀ ਪੂਰਨਮਾਸੀ ਵਾਲੇ ਦਿਨ ਦੇ ਚਿੱਤ ਨੂੰ ਮੂਹਰੇ ਰੱਖ ਕੇ ਕਬੀਰ ਭਗਤ ਜੀ ਕਹਿੰਦੇ ਹਿਰਦੇ ਵਿੱਚ ਉਹ ਚੰਦਰਮਾ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋ ਜਾਏ ਉਹ ਪੂਰਨਿਓ ਪੂਰਾ ਚੰਦ ਆਕਾਸ਼ ਤੇਰੇ ਹਿਰਦੇ ਵਿੱਚ ਪੂਰਨ ਪ੍ਰਕਾਸ਼ ਹੋ ਜਾਏ ਪੂਰਨਮਾਸੀ ਦਾ ਚੰਦਰਮਾ ਖੇੜਾ ਆਏ ਸ਼ਬਦ ਰੂਪੀ ਗੁਰੂ ਕੀ ਬਾਣੀ ਦੱਸਦੇ ਅੰਦਰ ਪ੍ਰਕਾਸ਼ ਹੋ ਜਾਏ ਅਤੇ ਸੋਲਾਂ ਕਲਾ ਸੰਪੂਰਨ ਹੋ ਜਾਏ ਪੰਜ ਗਿਆਨ ਇੰਦਰੇ ਪੰਜ ਕਰਮ ਇੰਦਰੇ ਔਰ ਪੰਜ ਪ੍ਰਕਾਰ ਦੇ ਸਵਾਸ ਨੇ ਪੰਜ ਪ੍ਰਕਾਰ ਦੀ ਪੌਣ ਪੰਜ ਸਵਾਸ ਪੰਦਰਾਂ ਤੇ ਇੱਕ ਮਨ ਸੋਲਾਂ ਇਹਨਾਂ ਨੂੰ ਸਾਰਿਆਂ ਨੂੰ ਦਮਨ ਕਰਨ ਰੂਪੀ ਜਿਹੜੀਆਂ ਸੋਲਾਂ ਕਲਾ ਪ੍ਰਕਾਸ਼ ਹੋ ਜਾਣ ਤੇਰੇ ਅੰਦਰ ਔਰ ਉਹ ਫਿਰ ਅੰਦਰਲੇ ਗਿਆਨ ਜਿਹੜਾ ਅੰਦਰਵਾ ਚੰਦਰਾ ਚੜਿਆ ਚੰਦਰਮਾ ਉਹਦਾ ਪ੍ਰਕਾਸ਼ ਆਨੰਦ ਸਵਾਦ ਮਾਰੇ ਜਿਵੇਂ ਪੂਰਨਮਾਸੀ ਚੰਦਰਮਾ ਦਾ ਬੜਾ ਸੁੰਦਰ ਚੰਦ ਪ੍ਰਕਾਸ਼ ਹੁੰਦਾ ਇਸੇ ਤਰ੍ਹਾਂ ਤੇ ਹਿਰਦੇ ਦੇ ਵਿੱਚ ਗੁਰੂ ਕੇ ਸ਼ਬਦ ਰੂਪੀ ਚੰਦਰਮਾ ਪ੍ਰਕਾਸ਼ ਕਰਦੇ ਨੇ ਔਰ ਸਹਿਜ ਸੋਤੇ ਸਿੱਧੀ ਉਹਦਾ ਪ੍ਰਕਾਸ਼ ਹੋ ਜਾਂਦਾ ਹੈ ਪਸਰੇ ਕਲਾ ਇਹਦੇ ਅੰਦਰ ਤੇਰੇ ਕਲਾ ਪਸਰ ਕੇ ਨਾ ਉਸ ਗੁਣਾ ਰੂਪੀ ਕਲਾ ਪੈਦਾ ਹੋ ਕਰਕੇ ਸੋਤੇ ਸਿੱਧੀ ਗਿਆਨ ਦਾ ਪ੍ਰਕਾਸ਼ ਹੋ ਜਾਏ
ਆਦ ਅੰਤ ਮਤ ਹੋਏ ਰਹਿਆ ਫਿਰ
ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਆਦ ਵਿੱਚ ਵੀ ਸੀ ਮਤ ਹੁਣ ਵੀ ਹੈ ਅੰਤ ਅੱਗੇ ਨੂੰ ਇਹ ਚੀਰ ਖੇੜੇ ਚਕਾਓ ਟਿਕਿਆ ਹੋਇਆ ਉਹ ਥਿੜ ਹੈ ਪਹਿਲਾਂ ਵੀ ਸੀ ਹੁਣ ਵੀ ਹੈ ਅੱਗੇ ਨੂੰ ਹੋਵੇਗਾ गुरु नानक देव जी महाराज सच्चे पातशाह जो कह रहे आद सच जुगाद सच है भी सच नानक होशी भी सच उसे दी पुष्टि करते ने कबीर भगत जी आद मद अंत होए रहे अखीर आद आद तो पिछे मद होना और अंत आने वाले समय च ओ थिर है अकाल पुरख वाहिगुरु परमेश्वर एक रस रहेगा हुण है पिछे सी अगे होएगा
सुख सागर मह रमह कबीर
कबीर जी कहते भाई जरा नाम का रस है ना वाहिगुरु परमेश्वर जो आद अंत मद थिर रहने वाला है उस सुखा दे समुद्र दे विच कहते भेद हो जाओ उस दे विच महाराज सच्चे पातशाह गुरबाणी दे विच गुरु ग्रंथ साहब दी बाणी दे विच गुरु अकाल पुरख दे विच कहते अभेद हो जाओ सो सुख सागर में रमै कबीर कबीर जी कहते भाई ओ रम जाओ अस्तित्व हो जाओ उस सुखा का समुद्र जो अकाल पुरख वाहिगुरु परमेश्वर है मैं तो रमै जपना किया मैं तो भेद हो गया तुसी भी हो जाओ सो भाई ये 15 सिता सी जड़िया आपने अज संपूर्ण कथा हो चुकी है हुण कल 7 वार जिहड़े ने उन्हां दी कथा प्रारंभ होएगी क्योंकि 15 सिता दे 7 वार ने इसे तरह ही सो गुरबाणी दी विच मजारा चल रहे कल उन्हां दा विचार करांगे सो अज गुरु अर्जन देव जी महाराज सच्चे पातशाह दी अवतार पुरब मना रही है संगतां पर मैं बेनती करा कि सानूं दुविधा च पाता लोगां नूं साढ़े अखौती विद्वानां ने अज असल में जिहड़ा असली जिहड़ा है ना जे गुरु अर्जन देव जी महाराज सच्चे पातशाह का अवतार 24 मई लंघ चुका है 24 अप्रैल वो 24 अप्रैल जो असली सी पर जिहड़ा साडा तोड़ मरोड़ होके कीता गया अज असी उहनूं मना रहे हां सो अज गुरु अर्जन देव जी महाराज सच्चे पातशाह का पवित्र पावन जो आगमन पुरब है उहदियां सारियां संगतां नूं लख लख वधाई होवे सतगुरु महाराज सच्चे पातशाह चढ़दी कला ते नाम दान बख्शे ਤੇ ਉਹਨਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਗੋਇੰਦਵਾਲ ਸਾਹਿਬ ਦੇ ਵਿੱਚ ਅਵਤਾਰ ਹੋਇਆ ਬੀਬੀ ਭਾਨੀ ਦੇ ਘਰ ਗੁਰੂ ਰਾਮਦਾਸ ਦੇ ਘਰ ਬੀਬੀ ਭਾਨੀ ਦੇ ਉਦਰ ਤੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅਵਤਾਰ ਧਾਰਨ ਕੀਤਾ ਔਰ ਜਿਹਨਾਂ ਦੇ ਨਾਨੇ ਵੀ ਗੁਰੂ ਗੁਰੂ ਅਰਜਨ ਦੇਵ ਦੇ ਸੋ ਜਿਹਨਾਂ ਦੇ ਪਿਤਾ ਗੁਰੂ ਫਿਰ ਅੱਗੇ ਉਹਨਾਂ ਦੇ ਪੁੱਤਰ ਗੁਰੂ ਫਿਰ ਪੋਤੇ ਪੜੋਤੇ ਨਗਰ ਪੋਤੇ ਸਾਰੇ ਗੁਰੂ ऐसे सतगुरु महाराज सच्चे पातशाह गुरु ग्रीन नवाज का अवतार पुरब संगतां मना रही हैं और जिन्हां वास्ते इतिहास की बहुत बड़ी गल है पर गुरबाणी दे विच ही बड़ा भट्टा ने गुरु साहब के बारे बड़ा कुछ लिखिया है कौन सी गुरु अर्जन देव जी महाराज सच्चे पातशाह कहिंदे ने गुरु अर्जन देव जी उन्हां नूं दे दर्शन करके भट्टा ने की महसूस किया उन्होंने कह दिता बहुत कुछ कह है पर मैं थोड़े शब्दों से कहा तारण गागन नव खंड मह जोत से अरूपी रहे हो पर पन मथरा कज भेद नहीं गुर अर्जुन प्रतख हर मथरा पट कहते मैं कोई इस गलत शंका नहीं है और तुसी भी शंका मत पर मत करो कह लगे जो निरंकार अकाल पुरख वाहिगुरु परमेश्वर है वही गुरु अर्जन देव है जो गुरु अर्जन देव है ना ਜਿਹੜਾ ਉਹ ਕਹਿੰਦੇ ਅਸੀਂ ਵੇਦਾਂ ਤੇ ਸ਼ਾਸਤਰਾਂ ਦੇ ਪੁਰਾਣਾ ਚ ਪੜ੍ਹੇ ਹੈ ਕਿ ਉਹ ਧਰਤੀ ਤੇ ਆਕਾਸ਼ ਤੇ ਹੈ ਨਵਾਂ ਕੰਡਾ ਚ ਪ੍ਰਕਾਸ਼ਿਆ ਹੋਇਆ ਹੈ ਉਹੀ ਗੁਰੂ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਜੀ ਹੈ ਪਰ ਉਹੀ ਨਿਰੰਕਾਰ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਜੀ ਹੈ ਇਸ ਕਰਕੇ ਉਹ ਸ਼ਬਦ ਦੇ ਰੂਪ ਚ ਗੁਰੂ ਬਣਿਆ ਹੋਇਆ ਹੈ ਔਰ ਪ੍ਰਕਾਸ਼ ਦੇ ਰੂਪ ਚ ਨਿਰੰਕਾਰ ਬਣਿਆ ਹੋਇਆ ਹੈ ਗੁਰੂ ਤੇ ਨਿਰੰਕਾਰ ਦੋ ਨਹੀਂ ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਗੁਰੂ ਤੇ ਪਾਰ ਬ੍ਰਹਮ ਇੱਕੋ ਹੀ ਜੋਤ ਹੋਇਆ ਕਰਦੇ ਦੋ ਨਹੀਂ ਹੁੰਦੇ ਹਨ ਸੋ ਇਸ ਕਰਕੇ ਗੁਰਮੁਖ ਪਿਆਰਿਓ ਦੱਸੇ ਗੁਰੂ ਤੇ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਉਹ ਇੱਕੋ ਹੀ ਜੋਤ ਨੇ ਬਸ ਗੁਰੂ ਦਰਵਾਜ਼ਾ ਹੈ ਔਰ ਨਿਰੰਕਾਰ ਘਰ ਹੈ ਘਰ ਤੇ ਦਰਵਾਜ਼ਾ ਕਦੇ ਵੱਖਰੇ ਵੱਖਰੇ ਨਹੀਂ ਹੁੰਦੇ ਹਨ ਇਸ ਕਰਕੇ ਸਗੋਂ ਆਪਾਂ ਕਦੇ ਵੀ ਵੇਖਾਂਗੇ ਕਿ ਜਿਹੜਾ ਦਰਵਾਜ਼ਾ ਹੈ ਨਾ ਉਹਦੀ ਜ਼ਿਆਦਾ ਅਸੀਂ ਉਹਨੂੰ ਜ਼ਿਆਦਾ ਸਜਾਵਾਂਗੇ ਸਜਾਵਟ ਬਹੁਤ ਹੀ ਮੇਨ ਦਰਵਾਜ਼ੇ ਦੀ ਕਰਦਾ ਕਿ ਇੱਥੋਂ ਦੀ ਲੰਘਣਾ ਸਭ ਨੇ ਦਰਵਾਜ਼ੇ ਥਾਲੀ ਅੰਦਰ ਜਾਇਆ ਜਾਏਗਾ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਦੇ ਰੂਪ ਵਿੱਚ ਗੁਰੂ ਨੇ ਔਰ ਜੋ ਪ੍ਰਕਾਸ਼ ਦੇ ਵਿੱਚ ਨਿਰੰਕਾਰ ਨੇ ਉਹੀ ਸ਼ਬਦ ਦੇ ਰੂਪ ਵਿੱਚ ਗੁਰੂ ਨੇ ਦੋਵੇਂ ਇੱਕੋ ਹੀ ਜੋਤ ਹੈ ਇਸੇ ਕਰਕੇ ਅਸੀਂ ਸ਼ਬਦ ਤੋਂ ਬਿਨਾਂ ਨਿਰੰਕਾਰ ਨੂੰ ਪਾ ਹੀ ਨਹੀਂ ਸਕਦੇ ਦਰਵਾਜ਼ੇ ਤੋਂ ਬਿਨਾਂ ਘਰ ਚ ਜਾ ਹੀ ਨਹੀਂ ਸਕਦੇ ਕੋਈ ਵੀ ਕਹੇ ਦਰਵਾਜ਼ੇ ਤੋਂ ਬਿਨਾਂ ਘਰ ਚ ਬਣਾ ਕਿੱਥੋਂ ਦੀ ਬਣੇਗਾ ਕੋਈ ਤਰੀਕੇ ਨਹੀਂ ਬਣਦਾ ਹੈ ਇਸੇ ਕਰਕੇ ਦਰਵਾਜ਼ੇ ਤੋਂ ਬਿਨਾਂ ਮਕਾਨ ਨਹੀਂ ਜਾ ਸਕਦੇ और गुरु के शब्द तो बिना निरंकार भगवान च नहीं जा सकते। दरवाजे तो बिना मकान नहीं जाया जाता और गुरु के शब्द तो बिना भगवान च नहीं जाया जाता। इसे करके गुरु गुरुद्वारा गुरु का घर है और गुरु का दर है, दरवाजा है अकाल पुरख का। इस करके शब्द द्वारा ही उस अकाल पुरख वाहिगुरु परमेश्वर पाया जाएगा। ताही के भट्टा ने कहते गुरु अर्जन देव जी खुद परमेश्वर निरंकार ने के होर कोई समझो मता समझो के गुरु होर है निरंकार होर है। गुरु से निरंकार एको जोत ने जो निरंकार है सारे रजा हो गुरु अर्जन देव जी भट्टा ने बेनती की सारिया संत नई हो गए इनिया बेनती प्रवान कर दी जी। साडे कोल कविश्री जथा है उन्हां कोल भी गुर इतिहास सुन के अपने जीवन सफला करो। वाहिगुरु जी का खालसा वाहिगुरु।